ਆਪਣੇ ਹੱਥੀਂ ਪਾਲੀ ਧੀ ਨੂੰ ਉਹ ਰਾਜੇ ਦੁਨੀ ਚੰਦ ਨੇ ਇੱਕ ਕੋੜੀ ਪਿੰਗਲੇ ਨਾਲ ਵਿਆਹ ਕੇ ਜ਼ੁਲਮ ਦੀ ਅਖੀਰ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਹੰਕਾਰੀ ਨੇ ਸਦਾ ਲਈ ਆਪਣੇ ਮਹੱਲਾਂ ਵਿੱਚੋਂ ਛੱਡ ਕੇ ਜਾਣ ਦਾ ਰਜਨੀ ਨੂੰ ਹੁਕਮ ਦੇ ਦਿੱਤਾ। ਇਹ ਦਰਦਾਂ ਵਾਲਿਓ ਜ਼ਰਾ ਸੋਚੋ, ਜਿਹੜੀਆਂ ਧੀਆਂ ਮਨ ਭਾਉਂਦੇ ਦਾਜ ਲੈ ਕੇ ਆਪਣੇ ਬਾਬਲ ਦੇ ਵਿਹੜੇ ਵਿੱਚੋਂ ਵਿਦਾ ਹੁੰਦੀਆਂ ਨੇ, ਅੱਜ ਰਜਨੀ ਦੀ ਕਿਸਮਤ ਉਹਨਾਂ ਧੀਆਂ ਵਰਗੀ ਨਹੀਂ। ਵਿਚਾਰੀ ਰਜਨੀ ਆਪਣੇ ਪ੍ਰਭੂ ਦੀ ਰਜਾ ਵਿੱਚ ਰਹਿ ਕੇ ਆਪਣਾ ਪਿੰਗਲਾ ਪਤੀ ਦਾਜ ਵਿੱਚ ਲੈ ਕੇ ਆਪਣੇ ਬਾਪ ਦੇ ਮਹੱਲਾ ਨੂੰ ਅੰਤਮ ਅਦਾਇਗੀ ਦੇ ਕੇ ਤੁਰ ਪਈ। ਵੇਖਣ ਵਾਲੇ ਲੋਕ ਮੂੰਹ ਵਿੱਚ ਉਂਗਲਾਂ ਪਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਰਜਨੀ ਦੀ ਮਾਂ ਆਪਣੇ ਪਤੀ ਦੇ ਤਰਲੇ ਪਾਉਂਦੀ ਰਹੀ, ਪਰ ਜ਼ਾਲਮ ਦੁਨੀ ਚੰਦ ਨੇ ਇੱਕ ਨਾ ਮੰਨੀ। ਰਜਨੀ ਦੀਆਂ ਭੈਣਾਂ ਦੇ ਵੈਰਾਗੀ ਅੱਥਰੂ ਨੇਤਰਾਂ ਵਿੱਚ ਹੀ ਗਾਇਬ ਹੋ ਗਏ। ਦਿਲ ਹੁੱਕਾਂ ਮਾਰ ਕੇ ਰੋ ਰਿਹਾ ਸੀ, ਪਰ ਜ਼ਾਲਮ ਬਾਪ ਦਾ ਭੈ ਵਿਚਾਰੀਆਂ ਨੂੰ ਚੁੱਪ ਰਹਿਣ ਲਈ ਮਜਬੂਰ ਕਰੀ ਬੈਠਾ ਸੀ। ਉਧਰ ਨਿਮਾਣੀ ਰਜਨੀ ਆਪਣੇ ਪਿੰਗਲੇ ਪਤੀ ਦੀ ਖਾਰੀ ਚੁੱਕ ਪੱਟੀ ਸ਼ਹਿਰ ਦੀ ਜੂਹ ਛੱਡ ਕੇ ਕਿਸੇ ਅਣਦਿਸੀ ਮੰਜ਼ਿਲ ਵੱਲ ਜਾ ਰਹੀ ਏ। ਭਟਕਦੀ ਹੋਈ ਰਜਨੀ ਆਖਰ ਉੱਥੇ ਪਹੁੰਚੀ ਜਿੱਥੇ ਅੰਮ੍ਰਿਤਸਰ ਸ਼ਹਿਰ ਹੈ, ਉਹ ਅੰਮ੍ਰਿਤਸਰ ਜਿੱਥੇ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦਾ ਇੱਕ ਮਹਾਨ ਤੀਰਥ ਰਚਨਾ ਚਾਹੁੰਦੇ ਨੇ। ਆਪਣੇ ਕਰ ਕਮਲਾਂ ਨਾਲ ਇੱਥੇ ਨਗਰ ਵਸਾਇਆ, ਜਿਹਦਾ ਨਾਂ ਗੁਰੂ ਕਾ ਚੱਕ ਧਰਿਆ। ਜਿੱਥੇ ਅੱਜ ਕੱਲ੍ਹ ਸੰਤੋਖਸਰ ਹੈ, ਉੱਥੇ ਗੁਰੂ ਜੀ ਆਪਣਾ ਡੇਰਾ ਲਾ ਕੇ ਬੈਠੇ ਨੇ। ਅੰਮ੍ਰਿਤ ਸਰੋਵਰ ਦੀ ਪਟਾਈ ਸ਼ੁਰੂ ਹੋ ਚੁੱਕੀ ਏ। ਕਈਆਂ ਥਾਵਾਂ ਤੇ ਡੂੰਘੇ ਖਤਾਨ ਪੁੱਟੇ ਹੋਏ ਨੇ। ਜਿੱਥੇ ਅੱਜ ਕੱਲ੍ਹ ਦੁੱਖ ਭੰਜਨੀ ਬੇਰੀ ਹੈ, ਇੱਥੇ ਵੀ ਇੱਕ ਟੋਭਾ ਬਣਿਆ ਹੋਇਆ ਸੀ। ਮੀਂਹ ਪੈਣ ਨਾਲ ਇੱਕ ਛੱਪੜੀ ਬਣੀ ਹੋਈ ਏ। ਰਜਨੀ ਆਪਣੇ ਪਿੰਗਲੇ ਪਤੀ ਨੂੰ ਉਸ ਟੋਭੇ ਕੋਲ ਰੱਖ ਕੇ ਸ਼ਹਿਰ ਵਿੱਚ ਮੰਗਣ ਚਲੀ ਗਈ। ਪਿੰਗਲਾ ਬੇਰੀ ਦੀ ਛਾਵੇਂ ਬੈਠਾ ਹੋਇਆ ਆਪਣੇ ਕਰਮਾਂ ਨੂੰ ਕੋਸ ਰਿਹਾ ਏ। ਨਿਗਾਹ ਉਸ ਟੋਭੇ ਵੱਲ ਟਿੱਕੀ ਹੋਈ ਏ। ਕੀ ਵੇਖਦਾ ਏ? ਕਾਲੇ ਕਾਂ ਉਸ ਟੋਭੇ ਦੇ ਜਲ ਵਿੱਚ ਤਾਰੀ ਲਾ ਕੇ ਹੰਸ ਬਣ ਕੇ ਉੱਡ ਰਹੇ ਨੇ। ਪਿੰਗਲੇ ਦੇ ਮਨ ਵਿੱਚ ਖਿਆਲ ਆਇਆ, ਬਈ ਜ਼ਰੂਰ ਇਹ ਟੋਭੇ ਦਾ ਪਾਣੀ ਕੋਈ ਕਰਾਮਾਤੀ ਏ। ਰਿੜਦਾ ਹੋਇਆ ਪਿੰਗਲਾ ਉਸ ਟੋਭੇ ਦੇ ਪਾਣੀ ਵਿੱਚ ਜਾ ਵੜਿਆ। ਇੱਕ ਕੋੜੀ ਪਿੰਗਲਾ ਉਸ ਪਵਿੱਤਰ ਜਲ ਨਾਲ ਸਫਾ ਦੀ ਦਾਤ ਲੈ ਕੇ ਐਂ ਖੁਸ਼ ਹੋ ਰਿਹਾ ਏ।
ਛੱਡ ਕੇ ਸੀ ਰਜਨੀ ਮੰਗਣ ਚੱਲ ਗਈ।
ਰਾਣੀ ਮਹਿਲਾਂ ਦੀ ਸੀ ਕੱਲ ਜਿਹੜੀ ਸੰਗ ਤੇ ਹੋ ਤਨ ਤੇ ਕਸੱਟ ਚੱਲਦੀ।
ਉਹ ਪਿੱਛੇ ਛੱਪੜ ਕਿਨਾਰੇ ਬੈਠਾ ਪਿੰਗਲਾ, ਛੱਪੜ ਕਿਨਾਰੇ ਬੈਠਾ ਪਿੰਗਲਾ ਸੀ ਜਾਦ ਭਗਵਾਨ ਕਰਕੇ।
ਰਾਜ ਪਿੰਗਲਾ ਪਲਾ ਦੇ ਵਿੱਚ ਹੋ ਗਿਆ ਟੋਬੇ ਇਸ਼ਨਾਨ ਕਰਕੇ।
ਰਾਜ ਪਿੰਗਲਾ ਪਲਾ ਦੇ ਵਿੱਚ ਹੋ ਗਿਆ ਟੋਬੇ ਇਸ਼ਨਾਨ। ਰਾਜ ਪਿੰਗਲਾ ਭਲਾ ਦੇ ਵਿੱਚ ਹੋ ਗਿਆ ਟੋਬੇ ਇਸ਼ਨਾਨ ਕਰਕੇ।
ਰਾਜ ਪਿੰਗਲਾ।